ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸ੍ਰੀ ਸੁਖਮਣੀ ਸਾਹਿਬ। ਇਹ ਅੰਮ੍ਰਿਤ ਬਾਣੀ ਹੈ ਸਤਿਗੁਰਾਂ ਦੀ ਸੁਖਮਣੀ ਸਾਹਿਬ, ਜਿਸ ਬਾਣੀ ਨੂੰ ਪੜ੍ਹਨ ਸੁਣਨ ਦਾ ਬੜਾ ਵੱਡਾ ਪੁੰਨ ਹੈ। ਅਖੀਰ ਚ ਜਾ ਕੇ ਮਹਾਰਾਜ ਜੀ ਨੇ ਸੁਖਮਣੀ ਦੇ ਪੜ੍ਹਨ ਸੁਣਨ ਦਾ ਮਹਾਤਮ ਦੱਸਿਆ। ਅਖੀਰਲੀਆਂ ਪੰਕਤੀਆਂ ਚ ਪਹੁੰਚ ਕੇ, ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਦੁਲਭ ਦੇਹ, ਇਹ ਸੁਖਮਣੀ ਸਾਹਿਬ ਨੂੰ ਪੜ੍ਹਨ ਸੁਣਨ ਦਾ ਪੁੰਨ ਹੈ। ਤੇ ਮਹਾਰਾਜ ਜੀ ਦੀ ਅੱਠਵੀਂ ਅਸ਼ਟਪਦੀ ਚੱਲ ਰਹੀ ਹੈ ਬ੍ਰਹਮ ਗਿਆਨੀ ਦੀ ਪਰਿਭਾਸ਼ਾ। ਬ੍ਰਹਮ ਗਿਆਨੀ ਕੈਸੇ ਹਨ? ਦੋ ਪਦੇ ਉਹ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਤੀਸਰਾ ਪਦਾ ਮਹਾਰਾਜ ਜੀ ਉਚਾਰਦੇ ਨੇ, ਸਰਵਣ ਕਰੀਏ ਜੀ।
ਬ੍ਰਹਮ ਗਿਆਨੀ ਸਗਲ ਕੀ ਰੀਨਾ।
ਬ੍ਰਹਮ ਗਿਆਨੀ ਦੇ ਅੰਦਰ ਇਹ ਅਵਸਥਾ ਹੈ, ਉਹ ਜਿਤਨੇ ਸੰਸਾਰ ਦੇ ਜੀਵ ਨੇ ਸਭ ਦੇ ਚਰਨਾਂ ਦੀ ਰੇਣ ਬਣ ਕੇ ਰਹਿੰਦਾ, ਧੂੜੀ ਬਣ ਕੇ ਰਹਿੰਦਾ। ਸਗਲ ਕੀ ਰੀਨਾ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ। ਧੂੜ ਕਿਉਂ ਬਣਦਾ? ਕਿਉਂਕਿ ਸਾਰਿਆਂ ਵਿੱਚ ਆਪਣੇ ਪਰਮੇਸ਼ਰ ਨੂੰ ਵੇਖਦਾ, ਉਹੀ ਸਾਰਿਆਂ ਵਿੱਚ ਰਮਿਆ ਹੋਇਆ। ਸਭ ਦੇ ਚਰਨਾਂ ਦੀ ਰੇਣ ਬਣ ਕੇ ਰਹਿੰਦਾ। ਬ੍ਰਹਮ ਗਿਆਨੀ ਅੰਦਰ ਅਭਿਮਾਨ ਨਹੀਂ ਹੁੰਦਾ, ਅਹੰਕਾਰ ਨਹੀਂ ਹੁੰਦਾ ਕਿ ਮੈਂ ਬ੍ਰਹਮ ਗਿਆਨੀ ਹਾਂ, ਮੈਂ ਬ੍ਰਹਮ ਗਿਆਨੀ। ਐਸਾ ਬ੍ਰਹਮ ਗਿਆਨ ਉਹਨਾਂ ਦੇ ਹਿਰਦੇ ਵਿੱਚ ਦ੍ਰਿੜ ਹੈ। ਪਰ ਉਹ ਇਹ ਨਹੀਂ ਕਹਿੰਦੇ ਮੈਂ ਬ੍ਰਹਮ ਗਿਆਨੀ ਹਾਂ ਤੇ ਮੈਂ ਕਿਉਂ ਕਿਸੇ ਅੱਗੇ ਝੁਕਾਂ। ਉਹ ਹੋਏ ਸਾਰਿਆਂ ਦੇ ਦਾਸ ਬਣ ਕੇ ਰਹਿੰਦੇ ਨੇ। ਸਭ ਤੋਂ ਵੱਡੇ ਮਹਾਨ ਬ੍ਰਹਮ ਗਿਆਨੀ ਧੰਨ ਗੁਰੂ ਅਰਜਨ ਦੇਵ ਸਾਹਿਬ ਵੀ ਨੇ ਵਾਰ ਵਾਰ ਆਪਣੇ ਸ਼ਬਦਾਂ ਦੇ ਵਿੱਚ ਇਹੀ ਕਹਿੰਦੇ ਨੇ, ਨਾਨਕ ਦਾਸ ਇਹ ਸੁਖ ਮੰਗ ਹੈ ਕਰ ਕੀ, ਮੈਂ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਾ। ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹ ਨਾਲੇ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਈਏ। ਉਹ ਸਭ ਦੇ ਚਰਨਾਂ ਦੀ ਰੇਣ ਬਣ ਕੇ ਰਹਿੰਦੇ ਨੇ, ਧੂੜੀ ਬਣ ਕੇ ਰਹਿੰਦੇ ਨੇ। ਸਗਲ ਕੀ ਰੀਨਾ, ਰੀਨਾ ਦਾ ਮਤਲਬ ਧੂੜ। ਸਾਰਿਆਂ ਦੇ ਚਰਨਾਂ ਦੀ ਧੂੜ ਕਿਵੇਂ ਬਣ ਕੇ? ਉਹਨਾਂ ਨੂੰ ਸਾਰਿਆਂ ਵਿੱਚ ਆਪਣਾ ਪਰਮਾਤਮਾ ਦਿਸਦਾ, ਭਾਵੇਂ ਕੋਈ ਪਾਪੀ ਹੈ, ਭਾਵੇਂ ਕੋਈ ਪੁੰਨੀ ਹੈ, ਭਾਵੇਂ ਕੋਈ ਅਧਰਮੀ ਹੈ, ਭਾਵੇਂ ਕੋਈ ਧਰਮੀ ਹੈ, ਸਭ ਵਿੱਚ ਪਰਮਾਤਮਾ ਹੀ ਦਿਸਦਾ ਜਦੋਂ, ਤੇ ਫਿਰ ਉਹ ਸਭ ਦੇ ਚਰਨਾਂ ਦੀ ਧੂੜ ਖਾਕ ਬਣ ਕੇ ਰਹਿੰਦਾ। ਸਾਡੀ ਨਿਮਰਤਾ, ਸਾਡੀ ਹਲੀਮੀ, ਸਾਡੀ ਨਿਰਮਾਣਤਾ ਸਿਰਫ ਸਾਡੀ ਜ਼ੁਬਾਨ ਤੱਕ ਸੀਮਤ ਹੈ। ਅਸੀਂ ਕੇਵਲ ਆਪਣੀ ਜ਼ੁਬਾਨ ਤੋਂ ਕਹਿੰਦੇ ਹਾਂ ਜੀ ਅਸੀਂ ਤਾਂ ਬੜੇ ਮਾੜੇ ਵਿਅਕਤੀ ਹਾਂ, ਅਸੀਂ ਬੜੇ ਬੁਰੇ ਵਿਅਕਤੀ ਹਾਂ, ਮੇਰੇ ਕਰਮ ਬੜੇ ਖੋਟੇ ਭੈੜੇ ਨੇ ਜੀ, ਮੈਂ ਤਾਂ ਬੜਾ ਨਾ ਸ਼ੁਕਰੀਆ ਜਿਹਾ ਜੀਵ ਹਾਂ। ਇਹੀ ਲਫ਼ਜ਼ ਜੋ ਅਸੀਂ ਆਪਣੀ ਜ਼ੁਬਾਨ ਤੋਂ ਕਹਿ ਰਹੇ ਹੁੰਦੇ ਹਾਂ, ਕੋਈ ਦੂਸਰਾ ਵਿਅਕਤੀ ਸਾਨੂੰ ਕਹਿ ਦੇ, ਉੱਥੇ ਹੀ ਡਾਂਗ ਸੋਟਾ ਹੋ ਜਾਂਦਾ, ਤੂੰ ਕਿਵੇਂ ਕਹਿ ਦਿੱਤਾ। ਕਿਉਂਕਿ ਸਾਡੀ ਨਿਮਰਤਾ ਕੇਵਲ ਜ਼ੁਬਾਨੀ ਕਲਾਮੀ ਹੈ, ਪ੍ਰੈਕਟੀਕਲੀ ਰੂਪ ਦੇ ਵਿੱਚ ਅਸੀਂ ਐਸੇ ਨਹੀਂ ਹਾਂ ਜੋ ਅਸੀਂ ਜ਼ੁਬਾਨ ਤੋਂ ਕਹਿੰਦੇ ਹਾਂ, ਜੋ ਅਸੀਂ ਜ਼ੁਬਾਨ ਤੋਂ ਕਹਿੰਦੇ। ब्रह्म ज्ञानी का जीवन केवल जुबान तो कहे हुए शब्दों का वर्गा नहीं हुंदा, जो कहते ने करते भी उस तरह ने। क्योंकि मेरा परमात्मा ही सारिया विच वसदा है, ते मैं किसे तो उच्चा किवें हो सकदा, मैं किसे तो वड्डा किवें हो सकदा। इस तरह वह सब तो नीवे बन के सब दे चरणा दी रेण बन के रहिंदे हन।
आत्म रस ब्रह्म ज्ञानी चीना।
ब्रह्म ज्ञानी ने अपने अंदर जिहड़ा आत्मा दा महान रस है, उस रस नूं चीनिया है, जानिया है, चखिया आत्मा दे रस। असल विच संसार दे जितने पदार्थ ने, जितनिया वस्तुआं ने जिन्हां नाल साडे शरीर दा संबंध हुंदा है, उन्हां विच रस नहीं। उन्हां विच रस नहीं। रस साडी आत्मा दा है, नजर उन्हां विच आउंदा, प्रतिभाष प्रतिबिंब उन्हां विच पैंदा है, ते नजर उन्हां विच आउंदा। असलीयत विच रस किसे पदार्थ विच नहीं। उदाहरण दे दिया गल स्पष्ट हो जाएगी। बेहोश व्यक्ति पिया, कोमा विच है, सोझी नहीं है शरीर दी, उहदे मूंह दे विच जूस पाया जांदा, उहदे मूंह विच सूप पाया जांदा, उहनू ना उस जूस दे रस दा पता है, ना सूप दे रस दा पता है कि उहदे मूंह विच पाया जा रहा, उहनू कोई रस नहीं। हालांकि उह जिउंदा है, मरिया नहीं होया, पर उहदा दिमाग अनकूल हो चुका है। जे वह कोशिकावां खुल जाण, जाग पैण, ते उहनू पता लगे कि मैं की रस लै रहा, इहदा मतलब रस उहनां पदार्थां विच नहीं है, रस साडे अंदर आत्मा विच है, पर नजर उहनां विच आउंदा, दिसदा उहनां विच। अगर आत्मा दी चेतनता जागृत है, फिर उहनां विच सानू रस प्रतीत हुंदे ने, पर जदों इह समझ आ जाए कि इहनां विच कोई रस नहीं है, ते फिर महाराज जी कहिंदे राम रस पिया रे, जिहे रस बिसर गए रस और। राम दे रस नूं पींदिआं ही सारे रस बिसर गए, क्योंकि असली रस ही राम दे नाम दा रस सी। फिर उह कहिंदे ने बिखै बन फीका त्याग री सखीए, नाम महारस पी। ये जितने विषयां दे रस ने फिक्के ने, इहनां विच कोई रस नहीं, कोई रस नहीं। रस आत्मा विच है, और ब्रह्म ज्ञानी अपने अंदर अपनी आत्मा दा रस चखदा, आत्मा दा रस उहदा रस माणदा। उसे रस नूं चख के महाराज भगत कबीर जी ने भी कहा, ਇਹ ਤਾਂ ਗੂੰਗੇ ਨੇ ਗੁੜ ਖਾ ਲਿਆ, ਹੁਣ ਪੁੱਛੇ ਤੇ ਕੋਈ ਜਵਾਬ ਨਹੀਂ ਦੇ ਸਕਦੇ, ਨਹੀਂ ਕਹਿ ਸਕਦੇ ਕੈਸਾ ਰਸ। ਇਹ ਹੁਣ ਗੂੰਗੇ ਦੀ ਮਠਿਆਈ ਵਾਲੀ ਗੱਲ ਬਣ ਗਈ। ਤੋ ਬ੍ਰਹਮ ਗਿਆਨੀ ਆਪਣੇ ਅੰਦਰ ਆਤਮਾ ਦੇ ਰਸ ਨੂੰ ਚੀਨਦਾ ਹੈ, ਜਾਣਦਾ ਹੈ।
ब्रह्म ज्ञानी के सब उपर मया।
ब्रह्म ज्ञानी दी सारिया उत्ते दया हुंदी है, सब उत्ते इको जी दया। कोई आवे उना दे कोल, किसे भी धर्म नाल, किसे भी मजहब नाल, किसे भी मत नाल, किसे भी नाल संबंधित हो, ते उना दया दृष्टि। ब्रह्म ज्ञानी की दृष्टि च भेदवादी दृष्टि नहीं है कि जेड़े उहदे अपने ने सिर्फ उहनां ते दया करनी, बगानिआं ते नहीं। ब्रह्म ज्ञानी की माया, माया नाम है किरपा का, दया का। ਉਹਦੀ ਮਾਇਆ ਉਹਦੀ ਦਇਆ ਸਭ ਦੇ ਉੱਤੇ ਹੈ, ਸਭ ਦੇ ਉੱਤੇ ਹੈ। ਬ੍ਰਹਮ ਗਿਆਨੀ ਸਭ ਦੇ ਉੱਤੇ ਆਪਣੀ ਦਇਆ ਕਰਦਾ ਹੈ। ਉਹਦੀ ਦਇਆ ਸੂਰਜ ਦੀ ਰੋਸ਼ਨੀ ਵਾਂਗ ਹੈ ਜੋ ਅਮੀਰ ਗਰੀਬ ਸਾਰਿਆਂ ਨੂੰ ਇੱਕੋ ਜਿਹੀ ਮਿਲਦੀ ਹੈ। ਬ੍ਰਹਮ ਗਿਆਨੀ ਦੀ ਮਾਇਆ ਚੱਲਦੀ ਹੋਈ ਪਵਨ ਤੇ ਹਵਾ ਦੇ ਸਮਾਨ ਹੈ, ਜਿਹੜੀ ਰਾਜੇ ਤੇ ਰੰਕ ਵਾਸਤੇ, ਅਮੀਰ ਤੇ ਗਰੀਬ ਵਾਸਤੇ, ਰੋਗੀ ਤੇ ਸੋਗੀਆਂ ਵਾਸਤੇ ਤੇ ਵੈਦਾਂ ਵਾਸਤੇ, ਸਭ ਵਾਸਤੇ ਇੱਕੋ ਜਿਹੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਮਾਇਆ ਕਿਰਪਾ ਸਭ ਉੱਪਰ ਇੱਕੋ ਜਿਹੀ ਹੈ।
ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ।
ਬ੍ਰਹਮ ਗਿਆਨੀ ਕੋਲੋਂ ਕਦੇ ਕਿਸੇ ਦਾ ਬੁਰਾ ਨਹੀਂ ਹੁੰਦਾ, ਉਹ ਜੋ ਵੀ ਕਰਦਾ ਚੰਗਾ ਹੀ ਕਰਦਾ, ਉਹਦੇ ਤੋਂ ਕਦੇ ਕੁਝ ਬੁਰਾ ਨਹੀਂ ਹੋ ਸਕਦਾ। ਬ੍ਰਹਮ ਗਿਆਨੀ ਕੋਲੋਂ ਕਦੇ ਗਲਤੀ ਨਹੀਂ ਹੋ ਸਕਦੀ। ਇਨਸਾਨ ਗਲਤੀਆਂ ਕਰ ਸਕਦਾ, ਪਰ ਬ੍ਰਹਮ ਗਿਆਨ ਵਿੱਚ ਟਿਕਿਆ ਹੋਇਆ ਬ੍ਰਹਮ ਗਿਆਨੀ ਕਦੇ ਕੋਈ ਗਲਤੀ ਨਹੀਂ ਕਰ ਸਕਦਾ। ਉਹਦੀ ਅਵਸਥਾ ਐਸੀ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਉਹ ਤਾਂ ਸਗੋਂ ਉਹਨਾਂ ਦਾ ਵੀ ਭਲਾ ਕਰਦਾ ਜਿਹੜੇ ਉਹਨਾਂ ਨਾਲ ਬੁਰਾ ਕਰਦੇ, ਉਹਨਾਂ ਦਾ ਵੀ ਭਲਾ ਕਰਦਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੀਰ ਮੱਲ ਨੇ ਗੋਲੀ ਚਲਾਈ ਹੈ, ਗੋਲੀ ਲੱਗ ਵੀ ਸਕਦੀ ਸੀ, ਨਿਸ਼ਾਨਾ ਤਾਂ ਸਿੱਧਾ ਸੀ, ਪਰ ਪ੍ਰਮਾਤਮਾ ਨੇ ਰੱਖ ਲਿਆ। ਐਸੇ ਮਹਾਨ ਸਤਿਗੁਰੂ ਧੀਰ ਮੱਲ ਗੋਲੀਆਂ ਚਲਾ ਰਿਹਾ ਤੇ ਮਹਾਰਾਜ ਜੀ ਕਹਿੰਦੇ ਪਲੋ ਧੀਰ ਮੱਲ, ਪਲੋ ਧੀਰ ਮੱਲ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ। ਇਹ ਹੈ ਬ੍ਰਹਮ ਗਿਆਨੀ ਦੀ ਅਵਸਥਾ। ਉਹਦੇ ਨਾਲ ਕੋਈ ਬੁਰਾ ਕਰੇ ਉਹਦੇ ਨਾਲ ਵੀ ਭਲਾ ਕਰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸ੍ਰੀ ਗੋਇੰਦਵਾਲ ਸਾਹਿਬ ਕੁਝ ਸ਼ੇਖ ਆ ਕੇ ਰਹਿਣ ਲੱਗ ਪਏ, ਬੜਾ ਟਿਕਾਣੇ ਤੇ ਨਗਰ ਸੀ, ਲਾਹੌਰ ਦਿੱਲੀ ਦਾ ਲਾਂਘਾ ਸੀ, ਬਿਆਸ ਦਰਿਆ ਦਾ ਪੱਤਣ ਸੀ, ਸਹੂਲਤਾਂ ਸਾਰੀਆਂ ਸਨ। ਸ਼ੇਖਾਂ ਨੇ ਆਪਣੇ ਰਾਜ ਦਾ ਉਹਨਾਂ ਨੂੰ ਮਾਣ ਸੀ ਵੀ ਸਾਡੇ ਇਸਲਾਮ ਧਰਮ ਦਾ ਰਾਜ ਹੈ, ਤੇ ਸਿੱਖਾਂ ਨੂੰ ਤੰਗ ਕਰਨਾ, ਸਿੱਖਾਂ ਨੇ ਪਾਣੀ ਭਰਨ ਜਾਣਾ, ਇਹਨਾਂ ਦੇ ਬੱਚਿਆਂ ਨੇ ਲੜਕਿਆਂ ਨੇ ਗੁਲੇਲਾਂ ਲੈਣੀਆਂ, ਮਾਰ ਕੇ ਗੁਲੇਲੇ ਤੇ ਘੜੇ ਤੋੜ ਦੇਣੇ ਪਾਣੀ ਨੇ। ਕੁਝ ਦਿਨ ਵੇਖਦੇ ਰਹੇ ਵੀ ਸ਼ਾਇਦ ਟਲ ਜਾਣਗੇ, ਨਹੀਂ ਟਲੇ ਤੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਪਾਣੀ ਭਰ ਕੇ ਲਿਆਉਂਦੇ ਆ, ਘੜੇ ਤੋੜ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਵੀ ਜੇ ਘੜੇ ਤੋੜ ਦਿੰਦੇ ਤੇ ਮਸ਼ਕਾਂ ਲਿਆ ਕਰੋ। ਸਿੱਖਾਂ ਨੇ ਮਸ਼ਕਾਂ ਲਿਜਾਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਤੀਰ ਮਾਰ ਕੇ ਮਸ਼ਕਾਂ ਪਾੜ ਕੇ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮਹਾਰਾਜ ਜੀ ਕਹਿੰਦੇ ਫਿਰ ਵੀ ਭਾਈ ਹੁਣ ਭਲਾ ਹੀ ਕਰੋ ਉਹਨਾਂ ਦਾ, ਤੁਸੀਂ ਨਹੀਂ ਬੁਰਾ ਮੰਗਣਾ। ਤੀਜੀ ਵਾਰ ਮਹਾਰਾਜ ਜੀ ਨੇ ਗਾਗਰਾਂ ਲਿਜਾਣ ਲਈ ਕਿਹਾ, ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਕਈਆਂ ਨੇ ਜ਼ਖਮੀ ਵੀ ਹੋ ਜਾਣਾ। ਮਹਾਰਾਜ ਜੀ ਕਹਿੰਦੇ ਤੁਹਾਡੇ ਨਾਲ ਕੋਈ ਬੁਰਾ ਕਰੇ ਤੁਸੀਂ ਫਿਰ ਵੀ ਭਲਾ ਕਰਨਾ, ਉਹ ਅੱਗੋਂ ਫਿਰ ਬੁਰਾ ਕਰੇ ਤੁਸੀਂ ਫਿਰ ਵੀ ਭਲਾ ਕਰਨਾ, ਜੇ ਉਹ ਫਿਰ ਵੀ ਬਾਦ ਨਾ ਆਵੇ ਫਿਰ ਬੁਰਾ ਕਰੇ ਤੁਹਾਡੇ ਨਾਲ, ਤੀਜੀ ਵਾਰ ਫਿਰ ਵੀ ਤੁਸੀਂ ਭਲਾ ਹੀ ਕਰਨਾ, ਫਿਰ ਤੁਹਾਡੀ ਕੀਤੀ ਹੋਈ ਭਲਿਆਈ ਉਹਨਾਂ ਤੇ ਬੁਰੀ ਹੋ ਕੇ ਪੈ ਜਾਏਗੀ, ਆਪੇ ਹੀ ਪੈ ਜਾਏਗੀ, ਤੁਸੀਂ ਭਲਾ ਹੀ ਕਰਨਾ। ਉਧਰੋਂ ਸਰਕਾਰੀ ਖਜ਼ਾਨਾ ਲਾਹੌਰ ਤੋਂ ਦਿੱਲੀ ਜਾਣ ਲੱਗਾ, ਉੱਥੇ ਰੁਕ ਗਏ, ਇੱਕਦਮ ਹਨੇਰੀ ਚੱਲੀ, ਜਿਹੜੀਆਂ ਖੱਚਰਾਂ ਤੇ ਧਨ ਲੱਦਿਆ ਹੋਇਆ ਸੀ, ਰੁਪਈਏ ਲੱਦੇ ਹੋਏ ਸਨ, ਉਹ ਖੱਚਰਾਂ ਹਨੇਰੀ ਕਰਕੇ ਭਟਕ ਕੇ ਜਿਹੜੇ ਉਹ ਸ਼ੇਖ ਸੀ ਉਹਨਾਂ ਦੇ ਘਰਾਂ ਚ ਵੜ ਗਏ। ਜਦੋਂ ਹਨੇਰੀ ਸ਼ਾਂਤ ਹੋਈ ਤੇ ਉਹ ਖੱਚਰਾਂ ਵੇਖਣ ਲੱਗੇ ਵੀ ਸਾਡੇ ਧਨ ਦੀਆਂ ਇੰਨਾ ਰੁਪਈਆ ਟੈਕਸ ਦਾ ਅਸੀਂ ਕਿੱਥੋਂ ਤਾਰਾਂਗੇ, ਖੱਚਰਾਂ ਕੌਣ ਚੋਰੀ ਕਰਕੇ ਲੈ ਗਿਆ। ਜਦੋਂ ਲੱਭਣ ਲੱਗੇ ਤੇ ਸ਼ੇਖਾਂ ਦੇ ਘਰਾਂ ਚੋਂ ਖੱਚਰਾਂ ਮਿਲੀਆਂ, ਉਹਨਾਂ ਨੇ ਇਹ ਨੀ ਪੁੱਛਿਆ ਵੀ ਤੁਹਾਡੇ ਘਰ ਕਿਵੇਂ ਆਈਆਂ, ਉਹਨਾਂ ਆਖਿਆ ਤੁਸੀਂ ਚੋਰੀ ਕਰਕੇ ਲਿਆਂਦੀਆਂ ਨੇ। ਉਹਨਾਂ ਨੇ ਜਿੰਨੇ ਸ਼ੇਖ ਸੀ ਉਹਨਾਂ ਦੇ ਬੱਚੇ ਬੱਚਿਆਂ ਸਮੇਤ ਜੀਵਦਿਆਂ ਨੂੰ ਕੱਟ ਸੁੱਟਿਆ, ਵੱਢ ਸੁੱਟਿਆ। ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਆਪਣੀ ਕਰਨੀ ਦਾ ਫਲ ਆਪੇ ਹੀ ਮਿਲ ਗਿਆ। ਕਿਸੇ ਗਰੀਬ ਪਾਤਸ਼ਾਹ ਬ੍ਰਹਮ ਕਦੇ ਬੁਰਾ ਨਹੀਂ, ਉਹਦੇ ਕੋਲੋਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ।
ਬ੍ਰਹਮ ਗਿਆਨੀ ਸਦਾ ਸਮਦਰਸ਼ੀ,
ਬ੍ਰਹਮ ਗਿਆਨੀ ਸਦਾ ਸਮਦ੍ਰਿਸ਼ਟੀ ਰੱਖਦਾ, ਇੱਕੋ ਜਿਹੀ ਦ੍ਰਿਸ਼ਟੀ, ਇੱਕ ਸਮਾਨ ਦ੍ਰਿਸ਼ਟੀ। ਬੜਾ ਔਖਾ ਸਾਨੂੰ ਜਿਹੜੇ ਸੰਤ ਮਹੰਤ ਮਹਾਤਮਾ ਮਹਾਂਪੁਰਖ ਨੇ ਉਹਨਾਂ ਵਿੱਚ ਤਾਂ ਰੱਬ ਦਿਸਦਾ, ਪਰ ਜਿਹੜੇ ਚੋਰ ਨੇ, ਠੱਗ ਨੇ, ਕਾਤਲ ਨੇ, ਝੂਠੇ ਨੇ, ਨਿੰਦਕ ਨੇ, ਪਾਪੀ ਨੇ, ਉਹਨਾਂ ਵਿੱਚ ਰੱਬ ਵੇਖਣਾ ਹੋਵੇ ਦਿਸੇਗਾ? ਕਤਈ ਨਹੀਂ ਦਿਸਦਾ ਸਾਨੂੰ। ਸੰਤਾਂ ਮਹੰਤਾਂ ਵਿੱਚ, ਬੰਦਗੀ ਕਰਨ ਵਾਲਿਆਂ ਵਿੱਚ ਤਾਂ ਭਾਵੇਂ ਅਸੀਂ ਕਹਿ ਦਈਏ ਵੀ ਇਹਨਾਂ 'ਚ ਰੱਬ ਹੈ, ਪਰ ਉਹਨਾਂ 'ਚ ਤੇ ਨਹੀਂ ਦਿਸਦਾ। ਪਰ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੋਹਾਂ ਪ੍ਰਤੀ ਇੱਕ ਸਮ ਹੈ, ਦੋਹਾਂ ਪ੍ਰਤੀ ਉਹਦੀ ਸਮ ਦ੍ਰਿਸ਼ਟੀ ਆ। ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੇ ਸਰੂਪ ਨੂੰ ਹੀ ਰਮਿਆ ਹੋਇਆ ਵੇਖਦੇ ਹਨ।
ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ,
ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਰਸਦਾ ਹੈ। ਅੰਮ੍ਰਿਤ ਉਹ ਜਦੋਂ ਬੋਲਦਾ ਤੇ ਮੂੰਹ ਤੋਂ ਵੀ ਅੰਮ੍ਰਿਤ ਵਰਸਦਾ, ਜਦੋਂ ਵੇਖਦਾ ਤੇ ਦ੍ਰਿਸ਼ਟੀ ਵੀ ਅੰਮ੍ਰਿਤਮਈ ਹੈ। ਆਤਮਾ ਬ੍ਰਹਮੀ ਬੋਲਦੇ ਤੇ ਤਾਂ ਵੀ ਅਮਿਓ ਚੱਲਾ ਝਰਣੇ, ਤੇ ਬ੍ਰਹਮ ਗਿਆਨੀ ਜਦੋਂ ਵੇਖਦਾ ਤੇ ਉਹਦੇ ਵੇਖਣ ਦੇ ਵਿੱਚ ਵੀ ਅੰਮ੍ਰਿਤ ਹੈ। ਹੁਣ ਤੁਸੀਂ ਆਖੋਗੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਕਿਵੇਂ ਵਰਸਦਾ, ਜਦੋਂ ਕੁਝ ਬੁਰਾ ਦਿਸਦਾ ਹੀ ਨਹੀਂ ਉਹਨੂੰ, ਸਭ ਭਲਾ ਹੀ ਤੇ ਪ੍ਰਮਾਤਮਾ ਹੀ ਦਿਸ ਰਿਹਾ, ਤੇ ਫਿਰ ਆਪੇ ਹੀ ਅੰਮ੍ਰਿਤ ਵਰਸ ਰਿਹਾ। ਜਦੋਂ ਉਹਨੂੰ ਕੁਝ ਬੁਰਾ ਦਿਸਣਾ ਹੀ ਨਹੀਂ, ਪ੍ਰਮਾਤਮਾ ਹੀ ਦਿਸਣਾ, ਹਰ ਪਾਸੇ ਨਿਰੰਕਾਰ ਦਾ ਸਰੂਪ ਹੀ ਨਜ਼ਰ ਆਉਣਾ, ਤੇ ਫਿਰ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੀ ਵਰਸ ਰਿਹਾ ਨਾ। ਇਹੀ ਫਰਕ ਹੈ ਸਾਡੀ ਦ੍ਰਿਸ਼ਟੀ ਤੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ। ਨਜ਼ਰੀਆ ਆਪੋ ਆਪਣਾ ਹੈ, ਨਜ਼ਰੀਆ ਆਪਣਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਹੀ ਵਰਸਦਾ, ਔਰ ਉਹਦੀ ਅੰਮ੍ਰਿਤਮਈ ਦ੍ਰਿਸ਼ਟੀ ਜਿਸ ਤੇ ਪੈਂਦੀ ਹੈ ਉਹ ਕਿਰਤਾਰਥ ਹੋ ਜਾਂਦਾ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ, ਉਹਦੀ ਜ਼ਿੰਦਗੀ ਸਕਾਰਥੀ ਹੋ ਜਾਂਦੀ ਹੈ, ਜਿਸ ਤੇ ਵੀ ਉਹ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਵੇਖ ਲੈਣ।
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
ਬ੍ਰਹਮ ਗਿਆਨੀ ਹਰ ਪ੍ਰਕਾਰ ਦੇ ਬੰਧਨ ਤੋਂ ਮੁਕਤ ਹੈ, ਉਹਨੂੰ ਕੋਈ ਬੰਧਨ ਨਹੀਂ। ਸਾਨੂੰ ਅਨੇਕ ਪ੍ਰਕਾਰ ਦੇ ਬੰਧਨ ਪਏ ਹੋਏ ਨੇ ਕਰਮਾਂ ਦੇ, ਦਿਆਂ ਦੇ, ਪਰ ਗਿਆਨੀ ਦੇ ਬੰਧਨਾਂ ਮੁਕਤ ਹੈ, ਹਰ ਪ੍ਰਕਾਰ ਦੇ ਬੰਧਨ ਤੋਂ ਮੁਕਤ ਹੈ। ਬੰਧਨ ਤੇ ਮੁਕਤਾ, ਕੋਈ ਬੰਧਨ ਨਹੀਂ ਉਹਨੂੰ, ਉਹਨੂੰ ਇਹ ਵੀ ਬੰਧਨ ਨਹੀਂ ਰੋਟੀ ਮਿਲ ਗਈ ਹੈ, ਸਾਨੂੰ ਤਾਂ ਪ੍ਰਸ਼ਾਦੇ ਦਾ ਵੀ ਬੰਧਨ ਹੈ ਨਾ, ਵੀ ਜੇ ਦੁਪਹਿਰ ਨੂੰ ਨਾ ਖਾਧਾ ਤੇ ਸਾਡਾ ਸਰੀਰ ਊਰਜਾ ਵਿਹੂਣਾ ਹੋ ਜਾਏਗਾ, ਜੇ ਰਾਤ ਨੂੰ ਨਾ ਮਿਲਿਆ ਤਾਂ, ਸਾਨੂੰ ਤਾਂ ਇਹ ਵੀ ਬੰਧਨ ਹੈ। ਪਰ ਬ੍ਰਹਮ ਗਿਆਨੀ ਨੂੰ ਇਹ ਵੀ ਬੰਧਨ ਨਹੀਂ, ਮਿਲ ਗਿਆ ਠੀਕ, ਨਹੀਂ ਮਿਲਿਆ ਤਾਂ ਵੀ ਆਨੰਦ ਚ ਨੇ, ਕਿਉਂਕਿ ਪਤਾ ਹੀ ਨਹੀਂ ਭੁੱਖ ਕੀ ਹੈ, ਪਿਆਸ ਕੀ ਹੈ। ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਭੋਜਨ ਛਕਦੇ ਤੇ ਸੇਵਕ ਨੂੰ ਪੁੱਛਦੇ ਨੇ ਰੱਜ ਗਏ ਹੋਵਾਂਗੇ ਕਿ ਨਹੀਂ, ਤੇ ਸੇਵਾਦਾਰ ਨੇ ਦੱਸਣਾ ਹਾਂ ਮਹਾਰਾਜ ਹੁਣ ਤੁਸੀਂ ਰੱਜ ਗਏ ਹੋ, ਅੱਛਾ ਫਿਰ ਹੱਥ ਧਵਾ ਦੇ। ਉਹ ਹਰ ਪ੍ਰਕਾਰ ਦੇ ਬੰਧਨ ਤੋਂ ਮੁਕਤ ਹੈ, ਉਹਨੂੰ ਕਿਸੇ ਵੀ ਪ੍ਰਕਾਰ ਦਾ ਬੰਧਨ ਨਹੀਂ ਪੈਂਦਾ। ਹਾਂਜੀ,
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
ਬ੍ਰਹਮ ਗਿਆਨੀ ਦੀ ਜਿਹੜੀ ਜੁਗਤ ਹੈ ਉਹ ਨਿਰਮਲ ਹੈ, ਉਹਦੀ ਜਿੰਨੀਆਂ ਵੀ ਜੁਗਤੀਆਂ ਨੇ ਬ੍ਰਹਮ ਗਿਆਨੀ ਦੀਆਂ ਸਭ ਨਿਰਮਲ ਨੇ, ਪਵਿੱਤਰ ਹਨ।
ਬ੍ਰਹਮ ਗਿਆਨੀ ਕਾ ਭੋਜਨ ਗਿਆਨ,
ਬ੍ਰਹਮ ਗਿਆਨੀ ਇੱਕੋ ਆਧਾਰ ਤੇ ਰਹਿੰਦਾ, ਉਹਦਾ ਭੋਜਨ ਗਿਆਨ ਦਾ ਭੋਜਨ ਹੈ, ਬਸ ਗਿਆਨ ਦੇ ਆਧਾਰ ਤੇ ਰਹਿੰਦਾ, ਆਸਰਾ ਆਧਾਰ ਹੈ ਗਿਆਨ ਹੈ ਉੱਤੇ ਟਿਕਿਆ। ਬ੍ਰਹਮ ਗਿਆਨੀ ਦਾ ਭੋਜਨ ਹੀ ਗਿਆਨ ਹੈ, ਉਹਨੇ ਗਿਆਨ ਦਾ ਭੋਜਨ ਕਰਨਾ, ਉਹ ਗਿਆਨ ਦੇ ਭੋਜਨ ਦੇ ਗਿਆਨ ਦੇ ਆਧਾਰ ਦੇ ਉੱਤੇ ਟਿਕਿਆ ਹੋਇਆ।
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਧਿਆਨ ਵੀ ਇੱਕ ਬ੍ਰਹਮ ਦੇ ਵਿੱਚ ਹੀ ਟਿਕਿਆ ਹੋਇਆ, ਬ੍ਰਹਮ ਧਿਆਨ, ਬ੍ਰਹਮ ਦੇ ਵਿੱਚ ਹੀ ਉਹਦਾ ਧਿਆਨ ਜੁੜਿਆ ਹੋਇਆ, ਉਹਦੀ ਸੁਰਤ ਦਾ ਟਿਕਾਵ ਇੱਕ ਬ੍ਰਹਮ ਦੇ ਵਿੱਚ ਹੀ ਟਿਕਿਆ ਹੋਇਆ, ਇਹੀ ਉਹਦਾ ਧਿਆਨ ਹੈ, ਉਹਦੇ ਧਿਆਨ ਦੇ ਵਿੱਚ ਸਿਰਫ ਬ੍ਰਹਮ ਹੈ। ਸਾਡੇ ਧਿਆਨ ਚ ਕਈ ਕੁਝ ਰਹਿੰਦਾ, ਆਹ ਵੀ ਵੇਖਣਾ, ਆਹ ਵੀ ਕਰਨਾ, ਉਹ ਵੀ ਹੋਣਾ, ਬ੍ਰਹਮ ਗਿਆਨੀ ਦੇ ਧਿਆਨ ਵਿੱਚ ਸਿਰਫ ਇੱਕ ਬ੍ਰਹਮ ਹੀ ਹੈ, ਬ੍ਰਹਮ ਤੋਂ ਇਲਾਵਾ ਉਹਦੇ ਧਿਆਨ ਚ ਕੋਈ ਦੂਜੀ ਚੀਜ਼ ਹੀ ਨਹੀਂ ਹੈ, ਕਿਸੇ ਦੂਜੇ ਪ੍ਰਕਾਰ ਦੀ ਵਸਤੂ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਖਿਆਲ ਹੀ ਨਹੀਂ ਹੈ, ਉਹਦੇ ਧਿਆਨ ਵਿੱਚ ਸਿਰਫ ਬ੍ਰਹਮ ਹੈ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਮਹਾਰਾਜ ਕਰੁਣਾ ਕਰਨ, ਦਇਆ ਕਰਨ, ਇਹ ਪਾਵਨ ਪਵਿੱਤਰ ਵਿਚਾਰੀਆਂ ਹੋਈਆਂ ਵਿਚਾਰਾਂ